ਸਿੱਖ ਧਰਮ ਵੱਲ ਆਈਏ, ਜੋ ਗੱਲ ਮੈਂ ਕਹਿਣੀ ਚਾਹੁੰਦਾ, ਸਿੱਖ ਧਰਮ ਦੇ ਵਿੱਚ ਜਿਹੜਾ ਫਲਸਫਾ ਹੈ ਉਹਦਾ ਕੇਂਦਰ ਹੈ ਗੁਰੂ ਗ੍ਰੰਥ ਸਾਹਿਬ। ਤੋ ਇਹਦੇ ਵਿੱਚ ਨਿਰੋਲ ਫਲਸਫੇ ਦੀ ਗੱਲ ਹੈ, ਇਹਦੇ ਵਿੱਚ ਧਰਮ ਦੀ ਗੱਲ ਹੈ, ਇਹਦੇ ਵਿੱਚ ਪਰਮਾਤਮਾ ਦੇ ਲੱਛਣ ਦੀ ਗੱਲ ਹੈ, ਪਰਮਾਤਮਾ ਕੀ ਹੈ। ਲੇਕਿਨ ਜਿਹੜੀ ਮਰਿਆਦਾ ਹੈ, ਪਾਣਾ ਕਿਵੇਂ ਆ, ਕਰਨਾ ਕੀ ਹੈ, ਸਿੱਖ ਦੀ ਰਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁਰਦੁਆਰਾ ਕਿਹੋ ਜਿਹਾ ਚਾਹੀਦਾ, ਇਹ ਜੋ ਗੱਲਾਂ, ਇਹਨਾਂ ਦਾ ਕੇਂਦਰ ਹੈ ਸ੍ਰੀ ਅਕਾਲ ਤਖ਼ਤ। ਤੋ ਜਿਵੇਂ ਬੋਧੀਆਂ ਦਾ ਗਿਆ ਸਾਡਾ ਅਕਾਲ ਤਖ਼ਤ ਹੈ, ਜਿਵੇਂ ਹਿੰਦੂਆਂ ਦੇ ਮੱਠ ਸਾਡਾ ਅਕਾਲ ਤਖ਼ਤ, ਜਿਵੇਂ ਪੋਪ ਦਾ ਰੋਮ ਸਾਡਾ ਅਕਾਲ ਤਖ਼ਤ ਦੇ ਜਹੇਦਾਰ ਪੰਜ, ਅਤੇ ਜਿਵੇਂ ਇਸਲਾਮ ਦਾ ਮੱਕਾ ਸਾਡਾ ਅੰਮ੍ਰਿਤਸਰ ਅਕਾਲ ਤਖ਼ਤ, ਹਰਿਮੰਦਰ ਸਾਹਿਬ। ਤੋ ਫਲਸਫਾ ਦਾ ਕੇਂਦਰ ਹੈ ਗੁਰੂ ਗ੍ਰੰਥ ਸਾਹਿਬ, ਅਤੇ ਮਰਿਆਦਾ ਦਾ ਕੇਂਦਰ ਹੈ ਅਕਾਲ ਤਖ਼ਤ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 1655 ਦੇ ਵਿੱਚ ਸ੍ਰੀ ਅਕਾਲ ਤਖ਼ਤ ਨੂੰ ਸਥਾਪਨ ਕੀਤਾ, ਅਤੇ ਸਥਾਪਨ ਕੀਤਾ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ। ਜਦੋਂ ਕੋਈ ਅਕਾਲ ਤਖ਼ਤ ਦੇ ਵਿੱਚ ਬੈਠਾ ਹੋਵੇ ਤਾਂ ਉਹਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਸਾਹਮਣੇ, ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਅਕਾਲ ਤਖ਼ਤ ਦੇ ਸਾਹਮਣੇ, ਆਪੋ ਸਾਹਮਣੇ। ਤੋ ਇਹਦਾ ਇੱਕ ਰਾਜ਼ ਹੈ, ਕਿਉਂਕਿ ਅਕਾਲ ਤਖ਼ਤ ਤਾਂ ਕਿਤੇ ਵੀ ਬਣ ਸਕਦਾ ਸੀ। ਹਰਿਮੰਦਰ ਸਾਹਿਬ ਦੇ ਸਾਹਮਣੇ ਸਤਿਗੁਰਾਂ ਨੇ ਇਸ ਦੀ ਸਥਾਪਨਾ ਕੀਤੀ, ਅਤੇ ਸਿੱਖਾਂ ਨੂੰ ਫਿਰ ਦਰਸਾਇਆ ਕਿ ਇਹਦਾ ਕਾਰਨ ਇਹ ਹੈ ਕਿ ਇੱਥੋਂ ਜੋ ਵੀ ਮਰਿਆਦਾ ਦੇ ਫੈਸਲੇ ਹੋਣਗੇ, ਸਾਰੇ ਫੈਸਲੇ ਗੁਰੂ ਨੂੰ ਸਨਮੁੱਖ ਰੱਖ ਕੇ ਹੋਣਗੇ, ਕਿਉਂਕਿ ਅਕਾਲ ਤਖ਼ਤ 'ਤੇ ਕੋਈ ਵੀ ਸ਼ਖਸੀਅਤ ਬੈਠੀ ਤਾਂ ਸਾਹਮਣੇ ਹਰਿਮੰਦਰ ਸਾਹਿਬ, ਅਤੇ ਸਾਰੇ ਫੈਸਲੇ ਗੁਰੂ ਨੂੰ ਸਨਮੁੱਖ ਰੱਖ ਕੇ, ਅਤੇ ਸਾਰੀ ਮਰਿਆਦਾ ਇਸ ਤਰੀਕੇ 'ਤੇ ਬਣਾਉਣੀ ਹੈ ਜੋ ਉਸ ਗੁਰੂ ਦੇ ਨਾਲ ਜੋੜੇ, ਆਪਣੇ ਨਾਲ ਜੋੜਨ ਲਈ ਨਹੀਂ, ਗੁਰੂ ਦੇ ਨਾਲ ਜੋੜਨਾ। ਤੋ ਫੈਸਲੇ ਉਹ ਕਰਨੇ ਨੇ ਜੋ ਗੁਰੂ ਤੱਕ ਪਹੁੰਚਾਵੇ, ਇਸ ਕਰਕੇ ਜਦੋਂ ਫੈਸਲਾ ਹੋਣਾ ਹੈ ਤਾਂ ਸਾਹਮਣੇ ਹਰਿਮੰਦਰ ਸਾਹਿਬ ਜੋ ਹੈ, ਗੁਰੂ ਗ੍ਰੰਥ ਸਾਹਿਬ ਦਾ ਕੇਂਦਰ ਹਰਿਮੰਦਰ ਸਾਹਿਬ, ਉੱਥੇ ਕੋਈ ਮਰਿਆਦਾ ਦਾ ਫੈਸਲਾ ਨਹੀਂ ਹੁੰਦਾ। ਜਿਤਨੀ ਮਰਿਆਦਾ ਘੜੀ ਜਾਂਦੀ ਹੈ, ਲਿਖੀ ਜਾਂਦੀ ਹੈ, ਕੰਪਾਇਲ ਕੀਤੀ ਜਾਂਦੀ ਹੈ, ਬਣਾਈ ਜਾਂਦੀ ਹੈ, ਹੁਕਮਨਾਮੇ ਜਾਰੀ ਹੁੰਦੇ ਨਾ, ਉਹ ਸਾਰੇ ਅਕਾਲ ਤਖ਼ਤ ਹੁੰਦੇ ਨਾ, ਅਤੇ ਹੁੰਦੇ ਹਰਿਮੰਦਰ ਸਾਹਿਬ ਨੂੰ ਸਨਮੁੱਖ ਰੱਖ ਕੇ। ਇੱਕ ਵਾਰੀ ਫਿਰ ਮੈਂ ਇਸ ਗੱਲ ਨੂੰ ਦੁਹਰਾ ਦਿਆਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰੋਲ ਪਰਮਾਤਮਾ ਦੀ ਵਿਚਾਰ ਹੈ, ਇਹ ਨਿਰੋਲ ਧਾਰਮਿਕ ਫਲਸਫਾ ਹੈ, ਨਿਰੋਲ ਗੁਰਬਾਣੀ ਹੈ। ਲੇਕਿਨ ਮਰਿਆਦਾ ਦੀ ਗੱਲ ਹੈ, ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ, ਇਹ ਤੁਸੀਂ ਲੱਭੋਗੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੀ ਗੁਰਦੁਆਰੇ ਵਿੱਚ ਕਿੱਧਰ ਬੈਠਣਾ, ਬੀਬੀਆਂ ਕਿੱਧਰ ਅਤੇ ਮਰਦ ਕਿੱਧਰ, ਇਹ ਗੱਲਾਂ ਨਹੀਂ ਲੱਭਣਗੀਆਂ। ਅਖੰਡ ਪਾਠ ਕਿਵੇਂ ਕਰਨਾ, ਕਿੰਨੇ ਘੰਟਿਆਂ ਵਿੱਚ ਕਰਨਾ, ਸਹਿਜ ਪਾਠ ਕਿਵੇਂ ਕਰਨਾ, ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲੱਭਣਗੀਆਂ, ਕਿਉਂਕਿ ਇਹ ਕੀ ਗੱਲਾਂ ਨੇਗੀਆਂ, ਇਹ ਕਿਵੇਂ ਦੀਆਂ ਗੱਲਾਂ, ਪਰਮਾਤਮਾ ਕੀ ਹੈ, ਗੁਰੂ ਗ੍ਰੰਥ ਸਾਹਿਬ, ਇਸ ਨੂੰ ਪਾਉਣਾ ਕਿਵੇਂ ਹੈ, ਅਖੰਡ ਪਾਠ ਕਿਵੇਂ ਕਰਨਾ, ਸਹਿਜ ਪਾਠ ਕਿਵੇਂ ਕਰਨਾ, ਗੁਰਦੁਆਰੇ ਕਿਵੇਂ ਆਉਣਾ, ਧਾਰਮਿਕ ਰਸਮ ਰਿਵਾਜ ਕਿਵੇਂ ਕਰਨੇ। 1430 ਪੰਨਾ ਪੜ੍ਹ ਲਓ, ਤੁਹਾਨੂੰ ਅਨੰਦ ਕਾਰਜ ਦੀ ਰਸਮ ਨਹੀਂ ਲੱਭੇਗੀ, ਜਨਮ ਸੰਸਕਾਰ ਨਹੀਂ ਲੱਭੇਗਾ, ਹਾਂ ਅਨੰਦ ਕਾਰਜ ਦੀ ਬਾਣੀ ਲੱਭੇਗੀ, ਜਨਮ ਸੰਸਕਾਰ ਦੀ ਫਲਸਫਾ ਲੱਭੇਗਾ, ਪੂਤਾ ਮਾਤਾ ਕੀ ਅਸੀਸ। ਹੁਣ ਜੋ ਮਰਿਆਦਾ ਬਣਾਉਣੀ ਨਾ ਅਕਾਲ ਤਖ਼ਤ ਨੇ, ਉਹ ਹੁਣ ਪੂਤਾ ਮਾਤਾ ਕੀ ਅਸੀਸ ਨੂੰ ਸਾਹਮਣੇ ਰੱਖ ਕੇ ਉਹ ਤੇ ਚਲਾਉਣੀ ਹੈ। ਨਿਤਨੇਮ ਦੀਆਂ ਬਾਣੀਆਂ ਕਿਹੜੀਆਂ, ਇਹ ਗੱਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲੱਭੇਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਮ ਦੀ ਗੱਲ ਹੈ ਕਿ ਧਰਮ ਕੀ ਹੈ ਅਤੇ ਕਮਾਉਣਾ ਕਿਵੇਂ ਹੈ, ਸਿਰ ਦਾ ਨਿਤਨੇਮ ਆ, ਰਹਿਣੀ ਬਹਿਣੀ ਹੈ, ਉਹ ਗੱਲਾਂ ਇਹਦੇ ਵਿੱਚ ਨਹੀਂ, ਉਹ ਅਕਾਲ ਤਖ਼ਤ ਦੇ ਫੈਸਲੇ। ਰਹਿਰਾਸ ਕਿੱਥੋਂ ਸ਼ੁਰੂ ਹੈ ਅਤੇ ਕਿੱਥੋਂ ਤੱਕ ਹੈ, ਇਹ ਵੀ ਅਕਾਲ ਤਖ਼ਤ ਦਾ ਫੈਸਲਾ, ਲੇਕਿਨ ਕਰਨਾ ਗੁਰਬਾਣੀ ਦੇ ਆਧਾਰ 'ਤੇ, ਕਿਉਂਕਿ ਰਹਿਰਾਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ। ਹੁਣ ਉਹ ਦੇਖ ਕੇ ਪਤਾ ਕਰਨਾ ਕਿ ਸ਼ੁਰੂ ਕਿੱਥੋਂ ਹੈ ਅਤੇ ਮੁਕਦੀ ਕਿੱਥੋਂ ਹੈ, ਅਤੇ ਅਕਾਲ ਤਖ਼ਤ ਨੇ ਵੀ ਉਹੀ ਫੈਸਲਾ ਕਰਨਾ ਕਿ ਸਿੱਖ ਦੀ ਰਹਿਰਾਸ ਸੋਦਾ ਤੋਂ ਸ਼ੁਰੂ ਹੈ, ਅਤੇ ਸ਼ਲੋਕ ਮਹੱਲਾ 5:13 ਕੀਤਾ ਜਾਦੋ ਨਾਈ ਤੱਕ ਸਮਾਪਤ ਹੈ। ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਰਹਿਰਾਸ ਬਾਣੀ, ਐਕਚੁਲੀ ਰਹਿਰਾਸ ਦਾ ਨਾਮ ਹੈ ਸੋਦਰ, ਸੋਦਰ ਬਾਣੀ ਤੋਂ ਸ਼ੁਰੂ ਹੁੰਦੀ ਹੈ, ਗੁਰੂ ਅਰਜਨ ਪਾਤਸ਼ਾਹ ਨੇ ਜਿਵੇਂ ਦਰਜ ਕੀਤੀ ਹੈ ਉਵੇਂ ਅਕਾਲ ਤਖ਼ਤ ਦਾ ਫੈਸਲਾ। ਕੋਈ ਹੋਰ ਉਹਦੇ ਵਿੱਚ ਬਾਣੀ ਲੜਾਉਣੀ ਹੈ ਤੇ ਅਕਾਲ ਤਖ਼ਤ ਦਾ ਫੈਸਲਾ। ਅਰਦਾਸ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਵੀ ਮਰਿਆਦਾ ਦੀ ਗੱਲ ਹੈ। ਤੋ ਇਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ। ਸਿੱਖ ਦੀ ਰਹਿਣੀ ਕਿਹੋ ਜਿਹੀ ਹੈ, ਕੀਰਤਨ ਕਾਹਦਾ ਕਰਨਾ ਹੈ, ਹੁਕਮਨਾਮਾ ਕਿਵੇਂ ਲੈਣਾ, ਕਦੋਂ ਲੈਣਾ, ਪੱਤਰਾ ਪੜ੍ਹਨਾ, ਇਹ ਸਾਰੀ ਮਰਿਆਦਾ ਦੀ ਗੱਲ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ। ਕੜਾਹ ਪ੍ਰਸ਼ਾਦ ਕਿਵੇਂ ਤਿਆਰ ਕਰਨਾ, ਪ੍ਰਕਾਸ਼ ਦਾ ਢੰਗ ਕੀ ਹੈ, ਸਮਾਪਤੀ ਦਾ ਢੰਗ ਕੀ ਹੈ, ਗੁਰੂ ਘਰ ਦੀ ਮਰਿਆਦਾ ਕੀ ਹੈ ਆਦਿ, ਇਹ ਜੋ ਗੱਲਾਂ ਨਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ, ਤੇ ਇਹ ਜ਼ਿੰਮੇਵਾਰੀ ਹੈ ਅਕਾਲ ਤਖ਼ਤ ਦੀ। ਤੇ ਜ਼ਿੰਮੇਵਾਰੀ ਅਕਾਲ ਤਖ਼ਤ ਦੀ ਇਸ ਪ੍ਰਕਾਰ ਹੈ ਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਕਰਨਾ, ਜੋ ਵੀ ਮਰਿਆਦਾ ਬਣਾਉਣੀ ਹੈ ਤੇ ਉਸਦੀ ਜੋ ਪੁਖਤੀ ਹੈ, ਉਸਦਾ ਸਬੂਤ ਹੈ, ਉਸਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਮਰਿਆਦਾ ਨੇ ਗੁਰੂ ਗ੍ਰੰਥ ਸਾਹਿਬ